ਗੁਰੂ ਸਾਹਿਬ ਜੀਓ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਸੋ ਕਹੁ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ, ਹਉ ਨਾਮ ਹਰਿ ਕਾ ਸਦਾ ਜਾਚਉ, ਦੇਹੋ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ, ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਗ ਆਦ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੇ ਭੀ ਸਚ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਅਤ, ਪਾਸ ਚਰਨ ਨੇਰੇ ਦੇ ਵਿਸਾਵੋ, ਓ ਪਰਮ ਗੁਰੂ ਨਾਨਕ ਗੁਣ ਗਾਵੋ। ਤੁਮਰੀ ਮਹਿਮਾ ਅਪਰੇ ਅਪਾਰਾ, ਜਾਂ ਕਾ ਲਹਿਓ ਨ ਕਨਹੂੰ ਪਾਰਾ, ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਯਾਲ ਗਰੀਬ ਨਵਾਜਾ, ਤਹਾਂ ਬੁੱਧ ਪ੍ਰਭ ਤੁਛ ਹਮਾਰੇ, ਵਰਨ ਸਕੈ ਮਹਿਮਾ ਜੋ ਤਿਹਾਰੇ, ਹਮਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਵਾਹਿਗੁਰੂ ਜੀ ਕਾ ਖਾਲਸਾ, ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਹੋ, ਆਪ ਸਰਬੱਤ ਸੰਗਤਾਂ, ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆਪਣੇ ਸਵਾਸ ਸਫਲੇ ਕਰਨ ਵਾਸਤੇ ਪਹੁੰਚੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਵਿੱਚੋਂ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਆਇਆ ਹੈ, ਉਸਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ, ਜਿੱਥੇ ਕੀਰਤਨ ਦਾ ਆਨੰਦ ਮਾਣਿਆ ਹੈ, ਉੱਥੇ ਹੁਣ ਕਥਾ ਦੁਆਰਾ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਭ ਪ੍ਰਾਪਤ ਕਰੀਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇਹ ਪਾਵਨ ਅੰਮ੍ਰਿਤ ਵਚਨ 687 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਧਨਾਸਰੀ ਰਾਗਣੀ ਹੈ, ਧਨਾਸਰੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਅੰਮ੍ਰਿਤ ਵਚਨ ਹੈ। ਇਹ ਵਚਨ ਉਦੋਂ ਉਚਾਰਨ ਕੀਤਾ ਜਦੋਂ ਆਪ ਜੀ ਕਰਤਾਰਪੁਰ ਸਾਹਿਬ ਨਿਵਾਸ ਕੀਤਾ ਕੁਝ ਸਮਾਂ। ਦੇਸ ਰਟਨ ਕਰਦੇ ਹੋਏ ਬੇਦੀ ਵੰਸ਼ ਦੇ ਕੁਝ ਲੋਕ ਇਕੱਠੇ ਹੋ ਕੇ ਆਏ, ਆ ਕੇ ਕਹਿਣ ਲੱਗੇ ਕਿ ਆਪਣੇ ਜਿਹੜੇ ਬਜ਼ੁਰਗ ਸਨ ਉਹ ਥਾਨਾਸਰ ਤੀਰਥ ਜਿਹੜਾ ਹੈ ਉੱਥੇ ਯਾਤਰਾ ਕਰਨ ਜਾਇਆ ਕਰਦੇ ਸੀ, ਵੀ ਅਸੀਂ ਵਿਚਾਰ ਕੀਤੀ ਹੋਈ ਤੀ ਸਬੱਬੀ ਤੁਸੀਂ ਵੀ ਆਏ ਹੋ, ਵੀ ਆਓ ਆਪਾਂ ਰਲ ਮਿਲ ਕੇ ਥਾਨੇਸ਼ਰ ਤੀਰਥ ਦੇ ਇਸ਼ਨਾਨ ਕਰੀਏ ਨਾ ਯਾਤਰਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਥਾਨੇਸ਼ਰ ਤੀਰਥ 'ਤੇ ਉਹ ਜਾਵੇ ਜਿਹੜਾ ਪਹਿਲੇ ਹੀ ਤੀਰਥ 'ਤੇ ਨਾ ਗਿਆ ਹੁੰਦਾ। ਅਸੀਂ ਤਾਂ ਹਮੇਸ਼ਾ ਹੀ ਥਾਨੇਸ਼ਰ ਤੀਰਥ 'ਤੇ ਰਹਿੰਦੇ। ਉਹਨਾਂ ਦੀ ਬਾਤ ਸਮਝ ਨਾ ਆਈ, ਉਹ ਪੁੱਛਣ ਲੱਗੇ ਮਹਾਰਾਜ ਇਹ ਕੈਸੀ ਗੱਲ ਕਰ ਦਿੱਤੀ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਬੇਦੀ ਵੰਸ਼ ਦੇ ਬਜ਼ੁਰਗਾਂ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਹੈ ਜਿਹੜਾ ਮੁੱਖ ਵਾਕ ਰੂਪ 'ਚ ਆਇਆ। ਸ਼ਬਦ ਲਮੇਰਾ ਹੈ ਕਿਉਂਕਿ ਸੰਤਾਂ ਦੀ ਬਾਣੀ 'ਚੋਂ ਹੈ, ਇਸ ਕਰਕੇ ਇਹਦਾ ਵਿਸਥਾਰ ਨਹੀਂ ਹੋਏਗਾ। ਸੰਖੇਪ ਤੋਂ ਸੰਖੇਪ ਅੱਖਰੀ ਅਰਥ ਕਰਕੇ ਆਪਾਂ ਨਿਯਮ ਪੂਰਾ ਕਰਨਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪਣੇ ਸਵਾਸ ਸਫਲੇ ਕਰਨ ਆਇਓ। ਧਨਾਸਰੀ ਰਾਗੜੀਆਂ ਉਚਾਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ, ਸ਼ੰਤ ਜਸਰੂ ਬਾਣੀ ਦਾ ਨਾਮ ਹੈ। ਸ਼ੰਤ ਉਸ ਨੂੰ ਕਹਿੰਦੇ ਜਿਹਦੇ 'ਚ ਕਾਵਿ ਵੀ ਹੋਵੇ ਅਤੇ ਸੰਗੀਤ ਵੀ ਹੋਵੇ, ਦੋ ਚੀਜ਼ਾਂ ਮਿਲ ਜਾਣ ਫਿਰ ਉਹਨੂੰ ਕਹਿੰਦੇ ਸ਼ੰਤ। ਇਹਦੇ 'ਚ ਕਾਵਿ ਵੀ ਹੈ ਸੰਗੀਤ ਵੀ ਹੈ। ਇਸ ਕਰਕੇ ਅੱਗੇ ਹੈ ਮੰਗਲ ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਹ ਹੈ ਵਿਸ਼ੇਸ਼ਣ ਬ੍ਰਹਮ ਦੇ। ਇਹ ਪਰਮਾਤਮਾ ਕੈਸਾ ਹੈ? ਸਤ ਚੇਤਨ ਆਨੰਦ। ਇਹ ਵਿਸ਼ੇਸ਼ਣ ਕਰਕੇ ਹੁਣ ਮਹਾਰਾਜ ਸਾਹਿਬ ਜੀ ਅੱਗੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਂ। ਲੋਕਾਂ ਦਾ ਜੋ ਤੀਰਥਾਂ ਦੇ ਉੱਤੇ ਵਿਸ਼ਵਾਸ ਹੈ, ਮਹਾਰਾਜ ਸਾਹਿਬ ਜੀ ਦੇ ਆਪਣਿਆਂ ਗੁਰਸਿੱਖਾਂ ਨੂੰ ਅਸਲੀ ਤੀਰਥ 'ਤੇ ਵਿਸ਼ਵਾਸ ਪੈਦਾ ਕਰਨ ਵਾਸਤੇ ਅਤੇ ਉਹਨਾਂ ਤੀਰਥਾਂ ਦਾ ਪ੍ਰਮਾਣ ਦੇ ਕੇ ਆਪ ਜੀ ਫਰਮਾਨ ਕਰਦੇ ਨੇ। ਸੁਣੋ ਜੀ,
ਤੀਰਥ ਨਹਾਵਣ ਜਾਓ ਤੀਰਥ ਨਾਮ ਹੈ।
ਕਹਿੰਦੇ ਭਾਈ ਤੀਰਥ ਨਹਾਵਣ ਤਾਂ ਜਾਈਏ ਜੇ ਪਹਿਲਾਂ ਇਹਨਾਂ ਤੀਰਥਾਂ 'ਤੇ ਵਸਦੇ ਹੋਏ। ਇਸ ਕਰਕੇ ਨਹਾਵਣ ਜਾਓ ਤਾਂ ਨਹਾਉਣ ਜਾਈਏ। ਅਤੇ ਤੀਰਥ ਨਾਮ ਪਵਿੱਤਰਤਾ ਦਾ ਹੈ, ਜਿੱਥੇ ਪਾਪਾਂ ਦੀ ਮੈਲ ਲਵੇ, ਪਾਪਾਂ ਦੀ ਮੈਲ ਲੈ ਕੇ ਸਵੱਛਤਾ ਪ੍ਰਾਪਤ ਹੋਵੇ ਉਸ ਜਗ੍ਹਾ ਨੂੰ ਤੀਰਥ ਕਹਿੰਦੇ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਤੀਰਥ ਤਾਂ ਨਾਮ ਹੀ ਹੈ ਸਭ ਤੋਂ ਵੱਡਾ। ਜੇ ਨਹਾਉਣਾ ਹੈ ਤਾਂ ਨਾਮ ਰੂਪੀ ਤੀਰਥ ਦੇ ਵਿੱਚ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। ਅਖੇ ਜੀ ਉਹ ਤੀਰਥ 'ਤੇ ਕਿਵੇਂ ਜਾ? ਕਹਿੰਦੇ ਸਤਿਗੁਰੂ ਨੂੰ ਪੁੱਛ ਕੇ ਬਹਿਰਾ ਕਰੇ। ਉਹ ਇਸ ਕਰਕੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਇਹ ਜਿਹੜੇ ਪਰਮੇਸ਼ੁਰ ਦਾ ਨਾਮ ਨਹੀਂ ਜਪਦੇ ਤੀਰਥਾਂ 'ਤੇ ਨਹਾਉਣ ਜਾਂਦੇ ਹੈ, ਪਾਪ ਨਹੀਂ ਲੈਂਦੇ। ਨਾਮ ਹੀ ਵੱਡਾ ਤੀਰਥ ਹੈ। ਅੱਗੇ ਦੱਸਦੇ ਹਨ,
ਤੀਰਥ ਸ਼ਬਦ ਵਿਚਾਰ।
ਦੂਸਰਾ ਤੀਰਥ ਹੈ ਸ਼ਬਦ ਦੀ ਵਿਚਾਰ। ਗੁਰਮਤਿ ਦੇ ਵਿੱਚ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਬਾਣੀ ਪੜ੍ਹਨ ਦੇ ਨਾਲ ਬੜੇ ਪੁੰਨ ਮਿਲਣਗੇ। ਰੱਜ ਰੱਜ ਕੇ ਬਾਣੀ ਪੜ੍ਹੋ, ਕੀਰਤਨ ਸੁਣਨ ਦੇ ਨਾਲ, ਕੀਰਤਨ ਕਰਨ ਦੇ ਨਾਲ ਪੁੰਨ ਵਧਣਗੇ। ਰੱਜ ਰੱਜ ਕੇ ਕੀਰਤਨ, ਅਖੰਡ ਕੀਰਤਨ, ਤਿੰਨ ਭੋਜਨ ਚੂਰਾ, ਇਹ ਤੁਹਾਡਾ ਭੋਜਨ ਹੈ। ਪਰ ਇੱਕ ਗੱਲ ਯਾਦ ਰੱਖਿਓ, ਗਿਆਨ ਵਿੱਚ ਵਾਧਾ ਪਾਠ ਕਰਨ ਦੇ ਨਾਲ ਜਾਂ ਕੀਰਤਨ ਕਰਨ ਨਾਲ ਕਦਾਚਿਤ ਨਹੀਂ ਹੋਇਆ। ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਬਦ ਦਾ ਵਿਚਾਰ ਤੁਹਾਨੂੰ ਪ੍ਰਾਪਤ ਨਹੀਂ ਤਾਂ ਅਧੂਰਾ ਜੀਵਨ ਹੈ ਸਿੱਖ ਦਾ। ਜਿਹੜੇ ਸਿੱਖ ਦੇ ਵਿੱਚ ਮਨ ਦੇ ਵਿੱਚ ਇਹ ਵਿਸ਼ਵਾਸ ਗਲਤ ਅਗਿਆਨ ਦੇ ਕਾਰਨ ਬੈਠ ਗਿਆ ਕਿ ਮੈਨੂੰ ਕਥਾ ਸੁਣਨ ਦੀ ਲੋੜ ਨਹੀਂ, ਮੈਂ ਕੀਰਤਨ ਸੁਣਦਾ ਹਾਂ, ਖਿਮਾ ਕਰਨੀ, ਲੇਖੇਦਾਰ ਬਣ ਜਾਏਗਾ ਰੱਬ ਦੇ ਦਰ ਦਾ ਵੀ, ਜਾ ਕੇ ਗੁਰੂ ਦਰ ਜਾ ਕੇ ਲੇਖਾ ਦੇਣਾ ਪਏਗਾ ਕਿ ਮੈਂ ਤੁਹਾਨੂੰ ਕਿਹਾ ਸੀ ਸਭ ਤੋਂ ਉੱਤਮ ਹਰ ਕੀ ਕਥਾ, ਤੁਸੀਂ ਕਿਉਂ ਟੁੱਟੇ ਉਸ ਤੋਂ? ਤੋ ਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਦੀ ਜਿਹੜੀ ਵਿਚਾਰ ਹੈ ਇਹ ਤੀਰਥ ਦੇ ਵਿੱਚ ਇਸ਼ਨਾਨ, ਇਉਂ ਸਮਝੋ ਜਿਹੜੀ ਸ੍ਰੇਸ਼ਟ ਬ੍ਰਹਮ ਵਿਚਾਰ ਹੈ ਅਤੇ ਸੁਰਤੀ ਨੇ ਉਹਦੇ ਵਿੱਚ ਇਸ਼ਨਾਨ ਕਰਨਾ, ਇਹ ਤੀਰਥ ਦੇ ਇਸ਼ਨਾਨ ਕਰਨਾ ਹੈ ਤੀਰਥ ਸ਼ਬਦ ਵਿਚਾਰ। ਅੱਗੇ ਬੋਲੋ ਜੀ,
ਅੰਤਰ ਗਿਆਨ ਹੈ।
ਉਹਦੇ ਫਿਰ ਅੰਤਿਸ਼ ਕਰਨ ਵਿੱਚ ਗਿਆਨ ਹੋਏਗਾ, ਪਹਿਲਾਂ ਪਰੋਖ ਗਿਆਨ ਹੋਏਗਾ ਫਿਰ ਅਪਰੋਕਸ਼ ਬ੍ਰਹਮ ਗਿਆਨ ਹੋਏਗਾ। ਬ੍ਰਹਮ ਗਿਆਨ ਦੋ ਤਰ੍ਹਾਂ ਦਾ ਹੈ, ਇੱਕ ਅਪਰੋਕਸ਼ ਬ੍ਰਹਮ ਗਿਆਨ ਹੈ, ਇੱਕ ਪਰੋਕਸ਼ ਬ੍ਰਹਮ ਗਿਆਨ। ਤੋ ਇਸ ਕਰਕੇ ਫਿਰ ਉਹ ਗਿਆਨ ਪ੍ਰਾਪਤ ਆਪਣੇ ਆਪੇ ਦਾ ਗਿਆਨ, ਇਹ ਦੂਸਰਾ ਗਿਆਨ ਜਿਹੜਾ ਅਗਿਆਨ ਦਾ ਹੀ ਇੱਕ ਰੂਪ ਹੈ, ਜਿਹੜਾ ਪੁਸਤਕ ਪੜ੍ਹ ਕੇ ਗਿਆਨ ਹੋਵੇ, ਜਿਹੜਾ ਗੱਲਾਂ ਸੁਣ ਕੇ ਕੁਛ ਗਿਆਨ ਜਾਣਕਾਰੀ हो गई, लेकिन आत्मा का ज्ञान नहीं होया, वो अज्ञान का ही हिस्सा है। इस करके अंतर ज्ञान जिहड़ा है वह अपने आपे का ज्ञान, ये शब्द दी विचार नाल होएगा।
गुर ज्ञान साचा थान तीर्थ,
ते गुरु का जिहड़ा ज्ञान है यही सच्चा तीर्थ। ज्ञान ने मल मल के मैल पापां दी धो के कढ दिंदी, इस करके गुरु ज्ञान साचा थान तीर्थ, ये थानासर तीर्थ यही है महाराज कहिंदे। उंज थानेसर तीर्थ दे जे कथावां मगर जाइए तो महान कोश वाले ने तो यह कहा भी महादेव का उत्थे मंदिर है, ये इस करके उहदे नां ते तीर्थ है। जे विष्ण पुराण पढ़िए उहदे विच फिर पुराणक कथा जां श्री दसम ग्रंथ के अंदर यह विचारधारा मिलती है। उहदे विच यह है भी जिथे भगवान जी ने 48 कोह का चौंकड़ा ला के दो राक्षसों का सिर वढ़िया सी, वो थान जमा आसन जे ईश्वर ने थानेश्वर ईश्वर ने जिथे 48 कोह का जिहड़ा चौंकड़ा लगाया उन्हूं इस करके मानते हैं भी भगवान जी का चौंकड़ा लग्या सी उसे 48 कोह दे विच महाभारत का जंग होया कि जिहड़ा मरेगा गति नूं प्राप्त हो जाए। तो उस थान ते सत गुरुद्वारे हुण तुसीं देख लो विचार के सतगुरु साहिबान साढ़े उत्थे गए। तीर्थां ते जाण दा ते तीर्थां ते जानकारी प्राप्त करन दा सिख नूं किते मना ही नहीं है, नहीं तो गुरु साहिब ना जाते। लेकिन विश्वास नाम तीर्थ दिता है, सतगुरु साहिबान गए इत्थे गुरु नानक साहब आए सी, इस करके असीं जदों उत्थे जाने हाँ तां गुरु नानक साहिब जी दे चरण परसन ही जाने, सतगुरु साहिबान दे चरण पए न। इस करके तीर्थ जिहड़ा ना गुर ज्ञान साचा थान तीर्थ, अगे बोल जी दस पुरब
सदा दसाहरा,
कहिंदे उत्थे थानेसर तीर्थ ते कदे कदे दस पुरब कट्ठे हुंदे, जेठ मासे शुक्ला पक्खे दसवीं थेते हस्त नखत्रे बुधवार बीती पारन आनंद योग बीती पारन कन्या का संजमा कन्या का सूरज कन्या का चंद्रमा बृख का सूरज, ये दस पुरब मने हैं पुराणा दे विच। पर महाराज कहिंदे दशहरा नाम हुंदा प्रगट दा, कहिंदे इत्थे तां हमेशा ही जिथे गुरु नानक दी संगत कट्ठी हुंदी अकाल पुरख दे नां ते संगत कट्ठी हुंदी, दशहरा प्रगट ही दस पुरबां दा इशनान है। बोल पंज ज्ञानेंद्र हो गए जी, पंज ज्ञानेंद्र ते पंज कर्मेंद्र, पंज ते पंज दस, इन्हां दोनां ज्ञानेंद्रियां दी और कर्मेंद्रियां दी जो पवित्रता प्राप्त करनी है नाम ज्ञान द्वारा, ये दस पुरब प्रगट है आपके, इन्हां दी पवित्रता हुंदी है और भी अंतरी अवस्था जाणनी। तो इस करके हुण अगे दसदे न,
हाओ नाम हर का सदा जाचो,
हे अकाल पुरख वाहिगुरु हाओ मैं तां हमेशा ही तुहाडे नाम दी जाचना करदा, जाचना ना हो मंगण दा, मैं तुहाडे चरणां 'च ही बेनती करदा, सतगुर पास बेनंतियां मिले नाम आधारा, मैनू नाम दा आसरा दिओ जी।
देहो प्रभ धरणी धरा,
ये धरणी धरती दे धरा धारण वाले, ये पाठी सिंघां ने गल दा ख्याल रखना है, नाणे दे थां ते कई सरूपां विच नन्ना भी छपिया होया है, ते इस करके पर शुद्ध पाठ प्राप्त नाणे दे नाल धरणी धरा ही पाठ है। इन्हां पाठ दा अंतर जानना जी,
संसार रोगी नाम दारू,
संसार तो भाई सारा ही रोगी है, रोगी किस तरह है, होमे दा रोग सब नूं चिंबड़िया होया, तंदरुस्ते कोई है जिन्हों होमे ना होवे, होमे दीर्घ रोग है सब नूं चिंबड़िया है, इस करके संसार रोगी, फिर इहदी दवाई की है, औषधि कीती है की है, नाम दारू, क्योंकि होमे नावे नाल विरोध है दोए नंबर सिंह का, जदों हिरदे नाम चला गया उत्थे होमे नहीं रहेगी, जिन्ना चिर होमे रहेगी नाम नहीं रहेगा, इस करके संसार रोगी है, नाम दारू है औषधि है। हाँ जी,
मैल लागे सच बिना,
सच्चे नाम तो बिना ज्ञान तो बिना अंतस्करण राग द्वेष दी मैल लगी है।
गुरवाक निर्मल सदा चानण,
गुरु का जिहड़ा वाक है वचन है ये सदा ही ज्ञान का चानना देने वाला है, गुरदीपक त्यो लोए, ਤੋ ਇਸ ਕਰਕੇ ਇਹ ਸਦਾ ਹੀ ਚਾਨਣਾ ਦਿੰਦਾ ਹੈ ਲੋਕ ਪ੍ਰਲੋਕ ਦੇ ਅੰਦਰ। ਸੰਸਾਰ ਦੇ ਜਿਹੜੇ ਦੀਵੇ ਨੇ ਉਹਨਾਂ ਦੀ ਰੋਸ਼ਨੀ ਸੀਮਤ ਹੈ, ਜਿਹੜੇ ਗੁਰੂ ਦੇ ਗਿਆਨ ਦੀ ਰੋਸ਼ਨੀ ਹੈ ਅਸੀਮਤ ਹੈ ਲੋਕ ਪ੍ਰਲੋਕ ਦੇ ਵਿੱਚ। ਤੋ ਇਸ ਕਰਕੇ ਕਹਿ ਰਹੇ ਨੇ
ਨਿਤ ਸਾਚ ਤੀਰਥ ਮੱਜਣ,
ਇਹ ਨਿਰਮਲ ਗਿਆਨ ਆਪਣੇ ਆਪੇ ਦਾ ਗਿਆਨ ਜਿਹੜਾ ਹੈ ਅੰਤਸ਼ਕਰਨ ਦੇ ਵਿੱਚ ਚਾਨਣਾ ਗਿਆਨ ਦਾ ਦਿੰਦਾ ਹੈ। ਨਿਤ ਤੀਰਥ ਦੇ ਉੱਤੇ ਇਹੀ ਮੱਜਣ ਇਸ਼ਨਾਨ ਕਰਨਾ ਹੈ ਧਿਆਨ ਦੁਆਰਾ ਨਾਮ ਜਲ ਵਿੱਚ।
ਸਾਚ ਨ ਲਾਗੈ ਮੈਲ,
ਕਹਿੰਦੇ ਜਿਹੜੇ ਸੱਚੇ ਨਾਮ ਦੇ ਨਾਲ ਨਹੀਂ ਲੱਗੇ ਸਾਚ ਨਾ ਲਾਗੇ ਉਹਨਾਂ ਨੂੰ ਕੀ ਪ੍ਰਾਪਤ ਹੋਏਗਾ? ਮੈਲ
ਕਿਆ ਮਲ,
ਤੀਰਥਾਂ ਦੇ ਤਾਂ ਨਹਾ ਰਹੇ ਹੈ ਲੇਕਿਨ ਸੱਚੇ ਨਾਮ ਦੇ ਨਾਲ ਨਹੀਂ ਲੱਗੇ, ਕਹਿੰਦੇ ਫਿਰ ਮੈਲ ਪ੍ਰਾਪਤ। ਤੀਰਥ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋ ਪਾਉ ਚੜੀ ਸੋ। ਅਤੇ ਫਿਰ ਜਿਹੜੇ ਸੱਚੇ ਨਾਮ ਦੇ ਨਾਲ ਲੱਗੇ ਨਾ ਸਾਚ ਨਾ ਲੱਗ ਗਏ ਮੈਲ ਉਹਨਾਂ ਨੂੰ ਮੈਲ ਨਹੀਂ ਲੱਗੇ। ਇਸ ਕਰਕੇ
ਕਿਆ ਮਲ ਧੋਈ ਹੈ,
ਜਦੋਂ ਬਈ ਮੈਲ ਹੀ ਨਹੀਂ ਲੱਗੀ ਤੀਰਥਾਂ 'ਤੇ ਫਿਰ ਕੀ ਮੈਲ ਧੋਣ ਜਾਣਗੇ ਜਿਹਨਾਂ ਨੇ ਸ਼ਬਦ ਦੁਆਰਾ ਮੈਲ ਲਾ ਲਈ। ਅਤੇ ਇਸ ਕਰਕੇ ਇੱਕ ਇੱਕ ਗੁਣ ਦੇ ਵਿੱਚ 68 ਤੀਰਥਾਂ ਦਾ ਨਿਵਾਸ ਹੈ, 68 ਤੀਰਥ ਸਗਲ ਗੁਣ ਜੀ ਦਇਆ ਪ੍ਰਭਾਨ, ਉਹਨਾਂ ਨੂੰ ਫਿਰ ਤੀਰਥਾਂ 'ਤੇ ਜਾਣ ਦੀ ਲੋੜ ਨੇ।
ਗੁਣ ਹੈ ਹਾਰ ਪਰੋਏ,
ਅਤੇ ਉਹ ਫਿਰ ਨੰਨਾ ਇੱਕ ਨਾਣਾ ਜੀ ਗੁਣ ਹੈ ਕਿ ਗੁਣ
ਗੁਣ
ਹਾਂ ਇੱਥੇ ਨੰਨਾ ਇਹ ਵੀ ਪਾਠ ਦੇ ਭੇਦ ਅਨੁਸਾਰ ਸੀ ਸਰੂਪਾਂ ਦੇ ਹੈ ਤਾਂ ਪੰਥ ਮਸਲਾ ਇਹ ਆਪਾਂ ਕੁਛ ਨਹੀਂ ਕਰ ਸਕਦੇ। ਜਿੱਥੇ ਨੰਨਾ ਨੰਨਾ ਪੜ੍ਹ ਲਓ, ਜਿੱਥੇ ਨਾਣਾ ਨਾਣਾ ਪੜ੍ਹ ਲਓ, ਪਰ ਅਜੇ ਮਹਾਰਾਜ ਨੇ ਬਖਸ਼ਿਸ਼ ਨਹੀਂ ਕੀਤੀ ਅਰਦਾਸਾਂ ਹੀ ਵੀ ਸੱਚੇ ਪਾਤਸ਼ਾਹ ਕਿਤੇ ਦਾ ਪੰਥ ਨੂੰ ਇਕੱਠਾ ਕਰ ਦਿਓ। ਪਾਠਾਂ ਦਾ ਭੇਦ ਹੈ ਜਿਹੜਾ ਇਹੀ ਮਿਟ ਜਾਏ ਸਾਡੇ ਵਿੱਚੋਂ। ਛੱਪਣ ਵਾਲੀਆਂ ਪੋਥੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਹੈ ਅਤੇ ਸਰੂਪ ਵੱਖਰੇ ਵੱਖਰੇ ਛਪ ਰਹੇ। ਪਹਿਲੀਆਂ ਐਡੀਸ਼ਨਾਂ 'ਚ ਹੋਰ ਪਾਠ ਹਨ, ਦੂਜੀਆਂ 'ਚ ਹੋਰ, ਤੀਜੀਆਂ 'ਚ, ਇਹ ਬਹੁਤ ਅੱਖਾਂ ਬੰਦ ਕਰਕੇ ਸਭ ਕੁਛ ਹੋ ਰਿਹਾ। ਮਹਾਰਾਜ ਕਿਰਪਾ ਕਰੇ, ਗੁਣ ਹੈ ਹਾਰ ਪਰੋਏ, ਗੁਣਾਂ ਦਾ ਹਾਰ ਹਿਰਦੇ ਵਿੱਚ ਜਿਹਨਾਂ ਨੇ ਪਰੋ ਲਿਆ ਹੈ।
ਕਿਸ ਕੋ ਰੋਈ ਹੈ,
ਭਾਈ ਕਿਸ ਕਿਹੜੇ ਦੇਵੀ ਦੇਵਤੇ ਦੇ ਅੱਗੇ ਜਾ ਕੇ ਰੋਣਗੇ ਜੀ ਸਾਡਾ ਦੁੱਖ ਸੁਣੋ ਜੀ ਮੈਨੂੰ ਆਹ ਦੁੱਖ ਹੈ ਮੈਨੂੰ ਆਹ ਦੁੱਖ ਹੈ, ਉਹ ਨਹੀਂ ਰੋਣਗੇ। ਉਹ ਇੱਕ ਤੇ ਭਰੋਸਾ ਰੱਖਦੇ ਨੇ
ਵਿਚਾਰ ਮਾਰੇ ਤਰੇ ਤਾਰੇ,
ਜਿਹੜਾ ਭਾਈ ਵਿਚਾਰ ਦੁਆਰਾ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮਾਰ ਲੈਂਦਾ ਫਿਰ ਤਰੇ ਉਹ ਸੰਸਾਰ ਤੋਂ ਤਰੂਗਾ, ਬਲਕਿ ਆਪ ਹੀ ਨਹੀਂ ਤਰੂਗਾ ਤਾਰਾ ਉਹ ਹੋਰ ਨੂੰ ਵੀ ਤਾਰੂਗਾ। ਅਤੇ ਇਸ ਕਰਕੇ ਇਹ ਸਮਰੱਥਾ ਉਹਦੇ ਵਿੱਚ ਹੋ ਜਾਏਗੀ।
ਉਲਟ ਜੋਨ ਨਾ ਆਵੇ,
ਉਲਟ ਮੁੜ ਕੇ ਟੇਢੀਆਂ ਵੀ ਗਏ ਜੂਨਾਂ 'ਚ ਨਹੀਂ ਆਏ, ਜੰਮਣ ਮਰਨ ਤੋਂ ਰਹਿਤ ਹੋ ਜਾਏਗਾ।
ਆਪ ਪਾਰਸ ਪਰਮ ਧਿਆਨੀ,
ਉਹ ਤਾਂ ਸਤਿਪੁਰਸ਼ ਆਪ ਪਾਰਸ ਦੀ ਨਹੀਂ ਹੋ ਜਾਂਦਾ। ਪਾਰਸ ਦੇ ਵਿੱਚ ਇਹ ਸਮਰੱਥਾ ਹੈ ਕਿ ਜਿਹੜੀਆਂ ਲੋਹੇ ਆਦਿ ਧਾਤੂਆਂ ਨੇ ਇਹਨਾਂ ਸੱਤਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ। ਉਹ ਇਸ ਕਰਕੇ ਆਪ ਪਾਰਸ ਅਤੇ ਜਿਵੇਂ ਲੋਹਾ ਆਦਿਕ ਨੂੰ ਸੋਨਾ ਬਣਾ ਦਿੰਦਾ, 8 ਧਾਤੂਆਂ ਨੂੰ ਸੋਨਾ ਬਣਾਉਣ ਦੀ ਸਮਰੱਥਾ ਪਾਰਸ ਵਿੱਚ ਹੈ। ਇਸ ਤਰ੍ਹਾਂ 8 ਧਾਤਾਂ ਦਾ ਬਣਿਆ ਹੋਇਆ ਸਾਡਾ ਸਰੀਰ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਅਤੇ ਉਹ ਫਿਰ ਭਾਈ ਇਸ ਨੂੰ ਨਾਮ ਰੂਪੀ ਪਾਰਸ ਦੇ ਨਾਲ ਇਹਨੂੰ ਸ਼ੁੱਧ ਕਰਨ ਰੂਪ ਸੋਨਾ ਬਣਾ ਲੈਂਦਾ। ਅਤੇ ਪਰਮ ਧਿਆਨੀ ਵੱਡਾ ਧਿਆਨੀ, ਯਾਨੀ ਦੇਵੀ ਦੇਵਤਿਆਂ ਦਾ ਧਿਆਨ ਵਾਲਾ ਧਿਆਨੀ ਤਾਂ ਹੈਗਾ ਪਰ ਪਰਮ ਧਿਆਨੀ ਨਹੀਂ ਹੈ। ਜਿਹੜਾ ਵਾਹਿਗੁਰੂ ਦਾ ਧਿਆਨ ਕਰਨ ਵਾਲਾ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਉਹ ਪਰਮ ਧਿਆਨੀ ਹੈ, ਪਰਮ ਨਾਮ ਹੀ ਵੱਡੇ ਦਾ ਹੁੰਦਾ ਹੈ।
ਸੱਚ ਸਾਚੇ ਭਾਵੇ,
ਜਿਹੜਾ ਸੱਚਾ ਹੈ, ਸੱਚ ਤਾਂ ਭਾਈ ਪਰਮੇਸ਼ਰ ਦਾ ਆਪਣਾ ਸਰੂਪ ਹੈ। ਆਦਿ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋ ਸੀ। ਇਸ ਕਰਕੇ ਸੱਚ ਉਹਦਾ ਸਰੂਪ ਹੈ ਅਤੇ ਆਪਣਾ ਸਰੂਪ ਕਿਹਨੂੰ ਨਹੀਂ ਚੰਗਾ ਲੱਗਦਾ? ਸਾਨੂੰ ਆਪਣਾ ਸਰੂਪ ਚੰਗਾ ਲੱਗਦਾ। ਉਹ ਸੱਚੇ ਅਕਾਲ ਪੁਰਖ ਨੂੰ ਸੱਚ ਜਦੋਂ ਕੋਈ ਬੋਲਣ ਲੱਗ ਜਾਂਦਾ ਉਹ ਕਹਿੰਦਾ ਇਹ ਤਾਂ ਮੇਰਾ ਰੂਪ ਹੀ ਹੋ ਗਿਆ, ਉਹ ਪਾਉਂਦਾ ਉਸ ਨੂੰ ਸੱਚੇ ਨਾਮ ਜਿਹੜਾ ਲੱਗ ਗਿਆ ਉਹ ਸੱਚੇ ਅਕਾਲ ਪੁਰਖ ਨੂੰ ਭਾ ਜਾਂਦਾ, ਚੰਗਾ ਲੱਗਦਾ ਹੈ।
ਆਨੰਦ ਅਨਦਿਨ ਹਰਖ ਸਾਚਾ,
ਅਨਦਿਨ ਅਨ ਰਾਤ ਦਾ ਨਾਮ ਹੈ, ਦਿਨ ਦਿਵਸ ਦਾ ਨਾਮ ਹੈ, ਰਾਤ ਦਿਨ ਫਿਰ ਆਨੰਦ ਦੇ ਸਹਿਤ ਇਹ ਹਰਖ ਸੱਚਾ, ਇਹ ਸੱਚੀ ਖੁਸ਼ੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ।
ਦੁੱਖ ਕਿਲ ਵਿਖ ਪਰ ਹਰੇ,
ਅਤੇ ਦੁੱਖ ਜਿਹੜੇ ਦੁੱਖ ਜਨ ਦਰਦ ਸਰੀਰ ਹਨ ਦਿਲ ਨਿਸ਼ਚੇ ਕਰਕੇ ਵਿਖ ਵਿਓ ਵਰਗੇ ਜਿਹੜੇ ਵਿਕਾਰ ਨੇ ਇਹਨਾਂ ਨੂੰ ਪਰਹਰੇ ਪਰਹਰਨ ਕਰਦਾ ਹੈ, ਨਾਸ਼ ਕਰ ਦਿੰਦਾ ਹੈ, ਪਰੇ ਕਰਕੇ ਇਹਨਾਂ ਦਾ ਨਾਸ਼ ਕਰਕੇ ਪਰੇ ਕਰ ਦਿੰਦਾ, ਐਸਾ ਵੀ ਅਰਥ ਜਾਣਨ। ਹਾਂਜੀ,
ਸੱਚ ਨਾਮ ਪਾਇਆ ਗੁਰ ਦਿਖਾਇਆ,
ਜਿਹਨਾਂ ਨੇ ਸੱਚੇ ਨਾਮ ਨੂੰ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਨੂੰ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਕਰ ਲਿਆ ਹੈ।
ਮੈਲ ਨਾਹੀਂ ਸੱਚ ਮਨੇ,
ਤੇ ਸੱਚੇ ਨਾਮ ਨੂੰ ਪਾਇਆ ਤੇ ਗੁਰ ਦਿਖਾਇਆ, ਤੇ ਗੁਰੂ ਸਾਹਿਬ ਨੇ ਆਤਮ ਸਰੂਪ ਨੂੰ ਅਪਰੋਕਸ਼ ਬ੍ਰਹਮ ਗਿਆਨ ਦੁਆਰਾ ਦਿਖਾ ਦਿੱਤਾ, ਫਿਰ ਮੈਲ ਨਾਹੀਂ ਸੱਚ ਮਨੇ। ਜਿਹਨਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ ਉਹਨਾਂ ਦੇ ਮਨ ਦੇ ਵਿੱਚ ਫਿਰ ਮਹਿਲ ਨਹੀਂ ਰਹੇਗਾ, ਸ਼ੁੱਧ ਹੋ ਜਾਏਗਾ। ਸ਼ੁੱਧ ਮਨ ਦੇ ਪਹਿਚਾਣ ਕੀ ਹੈ? ਉਹਦੇ ਖਿਆਲ ਸ਼ੁੱਧ ਹੋ ਜਾਣਗੇ, ਉਹਦੇ ਵਿਚਾਰ ਸ਼ੁੱਧ ਹੋ ਜਾਣਗੇ, ਵਿਚਾਰ ਸ਼ੁੱਧ ਹੋ ਗਏ ਉਹਦੇ ਬੋਲਣ ਦੇ ਸ਼ਬਦ ਸ਼ੁੱਧ ਹੋ ਜਾਣਗੇ, ਉਹਦਾ ਦੇਖਣਾ ਸ਼ੁੱਧ ਹੋ ਜਾਏਗਾ, ਉਹਦਾ ਸੁਣਨਾ ਸ਼ੁੱਧ ਹੋ ਜਾਏਗਾ, ਉਹ ਸਾਰਾ ਸ਼ੁੱਧ ਸਰੂਪ ਹੀ ਹੋ ਜਾਏਗਾ ਮੁੱਖ ਦੀ ਬਾਤ। ਇਸ ਕਰਕੇ ਹੈ ਜੀ,
ਸੰਗਤ ਮੀਤ ਮਿਲਾਪ,
ਸੰਗਤ ਦਾ ਜਿਹੜਾ ਮਿਲਾਪ ਹੈ ਇਹ ਵੀ ਇੱਕ ਬੜਾ ਮਹਾਨ ਤੀਰਥ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜਿੱਥੇ ਸੰਗਤ ਵਿੱਚ ਬਹਿ ਕੇ ਹੁਣ ਸ਼ਹਿਦ ਦੀਆਂ ਮੱਖੀਆਂ ਨੇ ਸਾਰੀ ਜ਼ਿੰਦਗੀ ਮੱਖੀ ਰਸ ਲੈਂਦੀ ਫਿਰ ਫੁੱਲਾਂ ਦਾ, ਪਰ ਸ਼ਹਿਦ ਨਹੀਂ ਤਿਆਰ ਕਰ ਸਕਦੀ ਕਿਉਂਕਿ ਇਕੱਲੀ ਹੈ। ਜਦੋਂ ਸਾਰੀਆਂ ਮੱਖੀਆਂ ਇਕੱਠੀਆਂ ਹੋ ਕੇ ਉਹ ਰਸ ਲੈ ਕੇ ਇਕੱਤਰਤਾ ਦੁਆਰਾ ਫਿਰ ਉਹ ਸ਼ਹਿਦ ਦੀ ਪੌੜੀ ਤਿਆਰ ਕਰ ਲੈਂਦੀਆਂ। ਇਸ ਤਰ੍ਹਾਂ ਇਕੱਲਾ ਗੁਰਸਿੱਖ ਬਹਿ ਕੇ ਜਿੰਨਾ ਮਰਜ਼ੀ ਸਾਧਨ ਕਰੀ ਜਾਏ ਕਾਮਯਾਬ ਨਹੀਂ ਹੁੰਦਾ, ਜਦੋਂ ਸੰਗਤ ਦੁਆਰਾ ਕਰੇਗਾ ਉੱਥੇ ਬ੍ਰਹਮਾਨੰਦ ਦੀ ਪੌੜੀ ਰਸ ਤਿਆਰ ਹੋ ਜਾਏਗਾ। ਇਸ ਕਰਕੇ ਸੰਗਤ ਕਾ ਗੁਣ ਬਹੁਤ ਅਧਿਕਾਰਿਕ ਹੈ। ਸੰਗਤ ਮੀਲ ਮਿਲਾਪ, ਗੁਰਸਿੱਖ ਮਿੱਤਰਾਂ ਦਾ ਮਿਲਾਪ ਹੈ ਜਿਹੜਾ ਸੰਗਤ ਦਾ ਜੋ ਹੈ ਜੇ
ਪੂਰਾ ਨਾਵਣੋ,
ਇਹ ਫਿਰ ਪੂਰਾ ਇਸ਼ਨਾਨ ਸਮਝੋ। ਮਹਾਰਾਜ ਕਹਿੰਦੇ ਬਾਕੀ ਤਾਂ ਭਾਈ ਤੀਰਥਾਂ 'ਤੇ ਅਧੂਰੇ ਇਸ਼ਨਾਨ ਕਰਦੀ ਫਿਰਦੀ ਹੈ ਦੁਨੀਆ, ਤੋ ਇਸ ਕਰਕੇ ਜਲ ਕੇ ਮੱਜਣ ਜੇਗਤ ਹੋ ਗਏ, ਨਿਤ ਨਿਤ ਮੇਂਢਕ ਨਾ ਆਵੇ, ਜੈਸੇ ਮੇਂਢਕ ਤੈਸੇ ਹੋ ਨਾ ਫਿਰ ਜੋ ਨਹੀਂ ਆਵੇ, ਇਹੋ ਨਹੀਂ ਉਧਾਰ ਹੁੰਦਾ।
ਗਾਵੇ ਗਾਵਣ ਹਾਰ,
ਅਤੇ ਗਾਵਣ ਹਾਰ ਜਾਣੀ ਗਾਉਣ ਵਾਲਾ ਹੋ ਕਰਕੇ ਸ਼ਬਦਾਂ ਦਾ ਜਿਹੜਾ ਗਹਿਣ ਕਰਦਾ ਕੀਰਤਨ ਕਰਦਾ ਹੈ।
ਸ਼ਬਦ ਸੁਹਾਵਣੋ,
ਸੁਹਾਵਣੋ ਸੋਭਨੀਕ, ਇਹ ਜਿਹੜਾ ਮਨ ਕਰਕੇ ਵੀ ਤਨ ਕਰਕੇ ਵੀ ਸੁਰਤੀ ਜਿਹੜੀ ਹੈ ਸ਼ਬਦ ਦੇ ਸਿਧਾਂਤ ਵਿੱਚ ਹੋਵੇ, ਆਨੰਦ ਆਪ ਨੂੰ ਵੀ ਆਵੇ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਆਵੇ। ਗਾਵੇ ਗਾਵਣ ਹਾਰ ਸਭ ਸੁਹਾਵਣੋ ਸੋਭਨੀਕ, ਜਿਹੜੇ ਸ਼ਬਦ ਹਨ ਗੁਰੂ ਸਾਹਿਬ ਦੇ ਬਾਣੀ ਦੇ,
ਸਲਾਹੇ ਸਾਚੇ ਮਨ ਸਤਿਗੁਰ,
ਅਤੇ ਸਲਾਂਘਾ ਕਰੇ ਉਹ ਸੱਚੇ ਵਾਹਿਗੁਰੂ ਦੀ ਅਤੇ ਗੁਰੂ ਦੇ ਉਪਦੇਸ਼ ਨੂੰ ਮੰਨ ਕਰਕੇ, ਇਸ ਕਰਕੇ ਹੈ ਉਹਦੀ ਸ਼ਲਾਂਘਾ ਕਰੇ।
ਪੁੰਨ ਦਾਨ ਦਇਆ ਮਤੇ,
ਅਤੇ ਪੁੰਨ ਅਤੇ ਦਾਨ, ਪੁੰਨ ਅਤੇ ਦਾਨ ਦਾ ਥੋੜ੍ਹਾ ਜਿਹਾ ਅੰਤਰ ਹੈ। ਦਾਨ ਹੁੰਦਾ ਜਿਹੜਾ ਹਮੇਸ਼ਾ ਕਰਦੇ ਹਾਂ, ਪੁੰਨ ਹੁੰਦਾ ਜਿਹੜਾ ਪੁਰਬਾਂ ਨੂੰ ਕਰਦੇ ਹਾਂ। ਤੋ ਇਸ ਕਰਕੇ ਦਇਆ ਮਤ ਦੇ ਵਿੱਚ, ਬੁੱਧ ਦੇ ਵਿੱਚ ਜੀਵਾਂ ਦੇ ਉੱਤੇ ਦਇਆ ਕਰਨ ਵੀ ਹੋਵੇ, ਇਹ ਦਇਆ ਬਹੁਤ ਵੱਡਾ ਗੁਣ ਹੈ। ਅੜਸੜ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ ਕਿਹਾ ਹੈ। ਉਹ ਅੱਗੇ ਦੱਸਦੇ ਹਨ ਜੇ
ਪਿਰਸੰਗ ਭਾਵੈ ਸਹਿਜ ਨਾਵੈ,
ਤੇ ਪਿਰਸੰਗ ਭਾਵੈ ਸਹਿਜ ਨਾਵੈ, ਹਾਂਜੀ ਇਹ ਕੋਈ ਨਹੀਂ ਤਾਂ ਮੇਤੋਂ ਵੀ ਹੋ ਸਕਦਾ, ਕੋਈ ਐਡੀ ਗੱਲ ਨਹੀਂ ਹੈਗੀ, ਅਤੇ ਬਾਕੀ ਪਾਠ ਬਹੁਤ ਸ਼ੁੱਧ ਹੈ ਗਿਆਨੀ ਜੀ ਤੁਹਾਡਾ, ਕੋਈ ਐਸੀ ਗੱਲ ਨਹੀਂ। ਅਤੇ ਤੀਰਥ ਜੇ ਤਾਂ ਨਾਮ ਦਾ ਵਾਚਕ ਹੋਵੇ, ਅੱਖਰ ਹੀ ਹੋਣਗੇ ਤਾਂ ਉੱਥੇ ਨਾਵੈ ਕਹਾਂਗੇ, ਜੇ ਇਸ਼ਨਾਨ ਕਰਨ ਦਾ ਸਿਧਾਂਤ ਵਿੱਚੋਂ ਨਿਕਲਦਾ ਫਿਰ ਨਾਵੈ ਕਹਾਂਗੇ, ਅੱਖਰ ਉਹੀ ਨੇ, ਅੱਖਰਾਂ ਦੇ ਨਹੀਂ ਮੰਤਰ ਹੈ, ਉਚਾਰਨ ਇਸੇ ਕਰਕੇ ਹੈ। ਇਹਦੇ ਜਿਹੜਾ ਤੀਰਥ ਇਸ਼ਨਾਨ ਕਰਨਾ ਹੈ, ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਪਿਰਸੰਗ ਭਾਵ ਹੈ, ਜੇ ਪਤੀ ਵਾਹਿਗੁਰੂ ਨੂੰ ਚੰਗਾ ਲੱਗਿਆ, ਪਿਰਸੰਗ ਭਾਵ ਹੈ ਸਹਿਜ ਨਾਵੈ, ਅਤੇ ਉਹ ਸਹਿਜ ਗਿਆਨ ਦੇ ਵਿੱਚ ਫਿਰ ਇਸ਼ਨਾਨ ਕਰੇਗਾ। ਅਤੇ ਇਸ ਕਰਕੇ ਪਿਰਸੰਗ ਭਾਵ ਹੈ ਸਹਿਜ ਨਾਵੈ, ਅੱਗੇ ਦੱਸਦੇ ਬੇਣੀ ਤਾਂ
ਸੰਗਮ ਸਤ ਸਤੇ,
ਤੁਸੀਂ ਪੂਰਾ ਬੋਲੋ,
ਬੇਣੀ ਤਾਂ ਸੰਗਮ ਸਤ ਸਤੇ,
ਬੇਣੀ ਨਾਮ ਤ੍ਰਿਵੇਣੀ ਦਾ ਹੈ, ਇਲਾਹਾਬਾਦ ਦੇ ਵਿੱਚ ਹੈ ਜਗ੍ਹਾ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਲੰਮਾ ਸਮਾਂ ਉੱਥੇ ਆਪ ਹੀ ਰਹੇ, ਉੱਥੇ ਅਖੰਡ ਪਾਠ ਦੀ ਰੀਤ ਤੋਰੀ ਸੀ, ਸਭ ਤੋਂ ਪਹਿਲਾਂ ਅਖੰਡ ਪਾਠ ਉੱਥੇ ਹੋਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਮਾਂ ਘੱਟ ਸੀ, ਅੱਗੇ ਜਾਣਾ ਸੀ ਪਟਨਾ ਸਾਹਿਬ ਨੇ, ਇਸ ਕਰਕੇ ਫਿਰ ਪਹਿਲਾਂ ਸਹਿਜ ਪਾਠ ਦੀ ਰੀਤ ਗੁਰੂ ਹਰਗੋਬਿੰਦ ਸਾਹਿਬ ਨੇ ਤੋਰੀ ਸੀ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ 'ਤੇ ਪਹਿਲਾਂ ਸਹਿਜ ਪਾਠ ਹੋਇਆ ਸੀ, ਪਹਿਲਾਂ ਸਹਿਜ ਪਾਠ, ਪਹਿਲਾਂ ਅਖੰਡ ਪਾਠ, ਇਹ ਦੋ ਬੜੀਆਂ ਕੀਮਤੀ ਘਟਨਾ। ਤੇ ਉੱਥੇ ਫਿਰ ਗੰਗਾ ਹੈ, ਜਮਨਾ ਹੈ, ਸਰਸਵਤੀ ਹੈ, ਤਿੰਨ ਨਦੀਆਂ ਇਕੱਠੀਆਂ ਹੁੰਦੀਆਂ। ਬੇਣੀ ਸੰਗਮ ਤਾਹੇ ਉੱਥੇ ਕਿਹਾ ਵੀ ਉੱਥੇ ਸੰਗਮ ਹੈ, ਗੰਗਾ ਜਮਨਾ ਇਹ ਤੀਰਥ ਤਾਂ ਉਸ ਨੂੰ ਕਹਿ ਰਹੇ ਹੈ। ਕਹਿੰਦੇ ਇੱਧਰ ਮਹਾਰਾਜ ਦੱਸੋ, ਫਿਰ ਇਹੋ ਜਿਹੇ ਤੀਰਥਾਂ ਦੇ ਉੱਤੇ ਇਹ ਚੀਜ਼ਾਂ ਦਾ ਨਿਵਾਸ ਹੁੰਦਾ। ਮਹਾਰਾਜ ਕਹਿੰਦੇ ਭਾਈ ਇੱਥੇ ਵੀ ਤਿੰਨਾਂ ਦਾ ਮੇਲ ਹੈ, ਕਿ ਜਿਹੜੀ ਤਾਂ ਕਰਮ ਕਥਾ ਅਤੇ ਭਾਈ ਨਿਤਨੇਮ ਕਰੋ, ਅਸ਼ਰਹਿਤ ਵਹਿਤ ਰੱਖੋ, ਪੰਜੇ ਕਕਾਰਾਂ ਦੇ ਧਾਰਨੀ ਹੋ, ਅਤੇ ਅੰਮ੍ਰਿਤ ਵੇਲੇ ਦਾ ਗੁਰਸਿੱਖ ਦਾ ਕਰਮ ਹੈ, ਇਹ ਤਾਂ ਹੈ ਜਮਨਾ ਦਾ ਪਾਣੀ। ਜਿਹੜਾ ਵਾਹਿਗੁਰੂ ਦੇ ਨਾਮ ਦੀ ਪ੍ਰੇਰਨਾ ਮਿਲੀ ਇਹ ਗੰਗਾ ਜਲ, ਗੁਰੂ ਗੋਬਿੰਦ ਨਾਮ ਹੈ। ਜਿਹੜਾ ਗਿਆਨ ਦੀਆਂ ਗੱਲਾਂ ਹੋਣੀਆਂ ਇਹ ਸਰਸਵਤੀ ਹੈ, ਇੱਦੋਂ ਬੜਾ ਸੰਗਮ ਕਿਹੜਾ ਹੋਊਗਾ। ਗੰਗਾ ਜਮਨਾ ਔਰ ਜਮਨਾ ਤੀਨ ਬਸੈਂ ਇਕਠਾਈ, ਬੇਣੀ ਸੰਗਮ ਤਾਂ ਪਿਰਾਗਮਨ ਮੱਜਨ ਕਰੈ ਦਿੱਤਾ। ਅਤੇ ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈਂ ਇਕਠਾਈ, ਇਹ ਅੰਤਰੀ ਭਾਵ ਦੇ ਇਹਨਾਂ ਨੂੰ ਜਾਣਨਾ। ਸੋ ਇਸ ਕਰਕੇ ਕਹਿੰਦੇ ਨੇ ਇੱਧਰ ਵੀ ਇਹ ਸੰਗਮ ਜਾਣਨਾ ਜੇ
ਆਰਾਧ ਏਕੰਕਾਰ ਸਾਚਾ,
ਅਤੇ ਇਹ ਬੇਣੀ ਤਾਂ ਸੰਗਮ ਸਤ ਸਤੇ, ਉੱਥੇ ਮਾਧੂ ਦਾ ਮੰਦਰ ਹੈ ਇੱਕ, ਅਤੇ ਇੱਧਰ ਭਾਈ ਜਿਹੜਾ ਸੱਤ ਦੇ ਨਾਲ ਜੁੜਨਾ, ਸੱਤ ਪ੍ਰਤੀ ਹੋ ਜਾਣਾ, ਇਹ ਸੰਗਮ ਸੰਗਮ ਨਾਮ ਮਿਲਣ ਦਾ ਹੁੰਦਾ। ਅਤੇ ਆਰਾਧ ਏਕੰਕਾਰ ਸੱਚਾ, ਇੱਕ ਵਾਹਿਗੁਰੂ ਦਾ ਆਰਾਧਨ ਕਰਨਾ ਦੇਵੀ ਦੇਵਤਿਆਂ ਨੂੰ ਛੱਡ ਕੇ,
ਨਿਤ ਦੇ ਚੜ੍ਹੈ ਸਵਾਇਆ,
ਨਿਤ ਹਮੇਸ਼ਾ ਹੀ, ਅਤੇ ਉਹ ਦੇਹ ਨਾਮ ਦਿਨ ਦਾ ਸਮਝ ਚੜ੍ਹੋ, ਜਿਵੇਂ ਸੂਰਜ ਚੜ੍ਹਦਾ ਅਤੇ ਦਿਨ ਹੋ ਜਾਂਦਾ, ਇਸ ਤਰ੍ਹਾਂ ਗਿਆਨ ਦਾ ਸੂਰ ਚੜ੍ਹੇਗਾ ਸਵਾਜ ਤੋਂ ਸਵਾਇਆ।
ਗਤ ਸੰਗ ਮੀਤਾ ਸੰਤ ਸੰਗਤ,
ਅਤੇ ਭਾਈ ਉਹਨਾਂ ਦੀ ਮੀਤਾ ਮਿੱਤਰੋ ਗੁਰਸਿੱਖੋ, ਜਿਹੜੇ ਗੁਰਸਿੱਖ ਮਿੱਤਰਾਂ ਦੀ ਸੰਗਤ ਕਰਦੇ ਹੈ, ਅਤੇ ਉਹਨਾਂ ਦੀ ਭਾਈ ਫਿਰ ਗਤ ਕਲਿਆਣ ਹੋ ਜਾਂਦੀ ਹੈ। ਗਤ ਸੰਗ ਮੀਤਾ ਸੰਤ ਸੰਗਤ, ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ, ਬ੍ਰਹਮ ਬੇਤਿਆਂ ਦੇ।
ਕਰ ਨਦਰ ਮੇਲ ਮਿਲਾਇਆ,
ਨਦਰ ਕਰਨ ਵਾਲਾ ਵਾਹਿਗੁਰੂ ਸੰਗਤ ਦੇ ਮੇਲ ਵਿੱਚ ਮਿਲਾ ਕੇ ਉਹਨਾਂ ਦਾ ਉਧਾਰ ਕਰ ਦਿੰਦਾ ਹੈ ਜੇ।
ਕਹਿਣ ਕਹਿ ਸਭ ਕੋਏ,
ਕਿ ਕਹਿਣ ਵਾਲਾ ਹੋ ਕਰਕੇ ਤੇ ਸਾਰੇ ਕੋਈ ਵਾਹਿਗੁਰੂ ਕਹਿ ਰਹੇ ਨੇ ਭਾਈ, ਘਾਟਣਾ ਕਿੰਨੀ ਕਹਾਇਆ ਸਭ ਕਹਿਤੇ ਹਾਂ ਪਾਇਆ,
ਕੇਵਡ ਆਖੀਐ।
ਪਰ ਉਹਨੂੰ ਕਿਸ ਤਰ੍ਹਾਂ ਕਹੀਏ, ਸੁਣ ਵੱਡਾ ਆਖਾ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਉਹ ਪਰਮਾਤਮਾ ਐਡਾ ਵੱਡਾ ਹੈ, ਉਹਨੂੰ ਸੰਪੂਰਨ ਰੂਪ ਦੇ ਵਿੱਚ ਕੋਈ ਨਾ ਕਥਨ ਕਰ ਸਕਦਾ ਹੈ, ਨਾ ਉਹਦੇ ਆਕਾਰ ਤੱਕ ਕਿਸੇ ਦੀ ਪਹੁੰਚ ਹੈ। ਨਿਗਾ ਐਸਾ ਵਾਹਿਗੁਰੂ ਹੈ, ਕੇਵਡ ਆਖੀਏ, ਕਿੱਡਾ ਕੁ ਵੱਡਾ ਕਹੀਏ ਉਸ ਨੂੰ।
ਹਉ ਮੂਰਖ ਨੀਚ ਅਜਾਣ,
ਨਿਮਰਤਾ ਦੇਖੋ ਗੁਰੂ ਨਾਨਕ ਸਾਹਿਬ, ਹਉ ਮੈਂ ਮਹਾਰਾਜ ਮੂਰਖ ਹਾਂ, ਨੀਚ ਹਾਂ, ਨੀਚ ਕਰਮ ਕਰਨ ਕਰਕੇ, ਅਜਾਣ ਹਾਂ, ਬੇਸਮਝ ਹਾਂ ਮਹਾਰਾਜ।
ਸਮਝਾ ਸਾਖੀ ਹੈ,
ਤੇ ਮੈਂ ਉਹ ਸਾਖੀ ਨੂੰ ਕਿਵੇਂ ਸਮਝਣ ਮਾਨ ਜੋ ਪਰਮੇਸ਼ਰ ਵਾਹਿਗੁਰੂ ਹੈ।
ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ,
ਸੱਚੇ ਗੁਰਾਂ ਦੀ ਸਿੱਖਿਆ ਜਿਹੜੀ ਹੈ ਉਹ ਅੰਮ੍ਰਿਤ ਰੂਪ ਭਾਖੀ ਉਚਾਰਨ ਕੀਤੀ ਹੋਈ ਹੈ। ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ, ਉਹ ਨਿਰਾ ਅੰਮ੍ਰਿਤ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਆਖੀ। ਤੋ ਇਸ ਪ੍ਰਕਾਰ ਕਿਹਾ ਹੈ,
ਤਿਤ ਮਨ ਮਾਨਿਆ ਮੇਰਾ,
ਉਸ ਗੁਰੂ ਦੀ ਸਿੱਖਿਆ ਤੇ ਗੁਰੂ ਦੀ ਬਾਣੀ ਤੇ ਮੇਰਾ ਮਨ ਮੰਨਿਆ ਹੈ।
ਕੂਚ ਕਰਹਿ ਆਵਹਿ ਬਿਖਲਾਦੇ,
ਤੇ ਕੂਚ ਕਰੇ ਇੱਥੋਂ ਕੂਚ ਕਰਕੇ ਜਾ ਕਰਕੇ ਸੰਸਾਰ ਤੋਂ ਤਿਆਗ ਕਰਕੇ ਚਲੇ ਜਾਂਦੇ ਹੈ। ਕੂਚ ਕਰੇ ਆਵਹਿ ਬਿਖਲਾਦੇ, ਇੱਥੋਂ ਜਿਸ ਵੇਲੇ ਜਾਣਾ ਹੋਏਗਾ ਤਾਂ ਵਿਖ ਵਿਸ਼ੇ ਵਿਕਾਰ ਪਾਪਾਂ ਕਰਕੇ ਲੱਦੇ ਹੋਏ ਜਾਣਗੇ। ਮਹਾਰਾਜ ਕਹਿੰਦੇ ਆਵਹਿ ਕਿੱਥੇ ਆਉਣ, ਪਰਲੋਕ ਨੂੰ ਆਵਹਿ ਬਿਖ ਲਾਦੇ, ਬਿਉ ਹੀ ਲੱਦ ਕੇ ਲਿਆਇਆ ਫਿਰ, ਅਤੇ ਉੱਥੇ ਧਰਮਰਾਜ ਦੇ ਫਿਰ ਜਾ ਕੇ ਹਿਸਾਬ ਹੁੰਦਾ ਹੈ।
ਸ਼ਬਦ ਸੱਚੇ ਗੁਰ ਮੇਰਾ,
ਮੇਰੇ ਗੁਰੂ ਦੇ ਸੱਚੇ ਸ਼ਬਦ ਦੇ ਨਾਲ ਜਿਹੜੇ ਜੁੜੇ ਨੇ ਭਾਈ, ਉਹਨਾਂ ਦੀ ਕਲਿਆਣ ਹੋਏਗੀ।
ਆਖਣ ਤੋਟ ਨਾ ਭਗਤ ਭੰਡਾਰੀ,
ਇਹ ਕਹਿੰਦੇ ਮਹਾਰਾਜ ਫਿਰ ਇਹ ਦੱਸੋ ਵੀ ਜੇ ਕੋਈ ਵਸਤੂ ਵਰਤਾਉਣ ਲੱਗ ਜਾਂਦੇ ਹੈ, ਕੱਪੜੇ ਵਰਤਾਓ ਕੱਪੜੇ ਮੁੱਕ ਜਾਂਦੇ ਨੇ, ਅਨਾਜ ਵਰਤਾਓ ਅਨਾਜ ਮੁੱਕ ਜਾਂਦਾ ਹੈ, ਪੈਸੇ ਵਰਤਾਓ ਪੈਸੇ ਮੁੱਕ ਜਾਂਦੇ ਨੇ, ਫਿਰ ਪਰਮਾਤਮਾ ਦੇ ਜੇ ਇੰਨੇ ਬਾਹਲੀ ਗੁਣ ਗਾਵਾਂਗੇ ਇਹ ਗੁਣ ਨਹੀਂ ਮੁੱਕ ਜਾਣਗੇ ਅੱਗੇ ਮਹਾਰਾਜ ਦੇ। ਮਹਾਰਾਜ ਕਹਿੰਦੇ ਨਹੀਂ ਭਾਈ, ਆਖਣ ਤੋਟ ਨਾ ਭਗਤ ਭੰਡਾਰੀ, ਆਖਣ ਦੇ ਨਾਲ ਵਾਹਿਗੁਰੂ ਦੇ ਭੰਡਾਰਿਆਂ 'ਚ ਵਾਧਾ ਤਾਂ ਹੋਏਗਾ, ਘਾਟਾ ਨਹੀਂ ਹੋਏਗਾ। ਇਸ ਕਰਕੇ ਆਖਣ ਤੋਟ ਨਾ ਭਗਤ ਭੰਡਾਰੀ, ਇਹ ਭਗਤੀ ਦੇ ਭੰਡਾਰੇ ਨੇ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਦਾ, ਇਹ ਅਮੁੱਕ ਭੰਡਾਰਾ ਹੈ। ਸ਼ਬਦ ਖੁੱਟ ਬਾਬਾ ਨਾਨਕ ਖਾਹੇ ਘਰ 'ਚ ਤੁਹਾਨੂੰ, ਨਹੀਂ ਮੁੱਕੇਗਾ।
ਭਰਪੁਰ ਰਹਿਆ ਧਾਰੀ, ਰਹਿਆ ਸੋਈ
ਪਰਿਪੂਰਨ ਸੋਈ ਵਾਹਿਗੁਰੂ ਹੋ ਰਿਹਾ ਹੈ। ਐਸਾ ਵਾਹਿਗੁਰੂ ਜੋ ਹੈ
ਨਾਨਕ ਸਾਚ ਕਹੇ ਬੇਨੰਤੀ।
ਮਹਾਰਾਜ ਸਾਹਿਬ ਕਹਿੰਦੇ ਵੀ ਭਾਈ ਮੈਂ ਸੱਚੀ ਬੇਨਤੀ ਤੁਹਾਨੂੰ ਕਹਿ ਦਿੱਤੀ ਹੈ ਅਤੇ ਤੀਰਥਾਂ 'ਤੇ ਵਿਸ਼ਵਾਸ ਛੱਡ ਕੇ ਤੁਸੀਂ ਨਾਮ ਤੀਰਥ ਹੈ ਜਿਹੜਾ ਇਹਦੇ 'ਤੇ ਆਓ। ਇਹ ਗੁਰੂ ਨਾਨਕ ਸਾਹਿਬ ਨੇ ਇਹ ਅੰਮ੍ਰਿਤ ਵਚਨ ਜਿਹੜੇ ਸੀ ਸਤਿਗੁਰੂ ਮਹਾਰਾਜ ਸਾਹਿਬ ਨੇ ਰਾਏ ਭੋਇੰ ਦੀ ਤਲਵੰਡੀ ਬੇਦੀ ਵੰਸ਼ ਦੇ ਬਜ਼ੁਰਗਾਂ ਨੂੰ ਕਹੇ ਸਨ। ਅਖੀਰ ਦੀ ਤੁਕਾਂ ਹਨ, ਇਹ ਬੋਲੋ ਜੀ ਬਾਰੇ।
ਮਨ ਮਾਂਜੈ ਸੱਚ ਸੋਈ,
ਕਹਿੰਦੇ ਨਾਨਕ ਸਾਚ ਕਹਿ ਬੇਨੰਤੀ, ਮੈਂ ਬੇਨਤੀ ਸੱਚੀ ਅਕਾਲ ਪੁਰਖ ਦੇ ਚਰਨਾਂ 'ਚ ਕਹਿ ਦਿੱਤੀ ਹੈ। ਜਿਹੜਾ ਮਨ ਨੂੰ ਮਾਂਜੇਗਾ ਉਹ ਸੱਚ ਸਰੂਪ ਵਾਹਿਗੁਰੂ ਦਾ ਸਰੂਪ ਹੋ ਜਾਏਗਾ। ਇਹ ਅਰਥਾਂ ਦਾ ਪਾਠ ਹੈ ਅਤੇ ਕੋਈ ਤੁਕਾਂ ਨੂੰ ਖੋਲਿਆ ਨਹੀਂ ਗਿਆ ਹੈ, ਸਮੇਂ ਦੇ ਅਨੁਸਾਰ ਹੋਣਾ ਸੀ। ਇਸ ਕਰਕੇ ਰੰਚਕ ਮਤ ਕਹਿੰਦੇ ਜਿਹੜਾ ਨਾਨਕ ਸਾਚ ਕਹਿ ਬੇਨੰਤੀ, ਜਿਹੜਾ ਮਨ ਹੈ ਇਹਨੂੰ ਇੱਕ ਜੂਠਾ ਭਾਂਡਾ ਸਮਝ ਲਓ। ਕੁੱਤਾ ਮੂੰਹ ਪਾ ਜਾਵੇ ਉਹਨੂੰ ਕੀ ਕਹਿੰਦੇ ਜੂਠਾ ਭਾਂਡਾ। ਕਾਂ ਗੰਦਗੀ ਖਾਂਦਾ ਹੈ ਜੂਠਾ ਵੇ। ਸਾਨੂੰ ਕਾਮ ਕ੍ਰੋਧ ਨੇ ਸਾਡੇ ਅੰਤਸ਼ਕਾਰ ਨੂੰ ਜੂਠਾ ਕੀਤਾ ਹੋਇਆ। ਹੁਣ ਇਹਨੂੰ ਮਾਂਜਣਾ ਕਿਵੇਂ ਹੈ? ਬਾਹਰ ਤਾਂ ਮਿੱਟੀ ਸੁਆਹ ਲੈ ਕੇ ਮਾਂਜ ਲੈਂਦੇ ਹਾਂ, ਇਹਨੂੰ ਮਾਂਜਣਾ ਪਰਮਾਤਮਾ ਦੇ ਪ੍ਰੇਮ ਦਾ ਪਾਣੀ ਪ੍ਰਾਪਤ ਕਰਨਾ ਹੈ ਔਰ ਵਿਵੇਕ ਦੀ ਕੂਚੀ ਲੈ ਕੇ ਫਿਰ ਇਹਨੂੰ ਮਾਂਜਣਾ ਹੈ। ਮਹਾਰਾਜ ਕਹਿੰਦੇ ਮਨ ਮਾਂਜੈ ਸੱਚ ਸੋਈ, ਉਹ ਸੱਚੇ ਵਾਹਿਗੁਰੂ ਦਾ ਸਰੂਪ ਹੋ ਜਾਂਦਾ। ਆਓ ਇੱਥੇ ਸਮਾਪਤੀ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦਰਸ਼ਨ ਹੋਏ, ਸਾਲ ਬਾਅਦ ਆਪ ਜੀ ਦੇ ਦਰਸ਼ਨ ਸਤਿਗੁਰੂ ਜੀ ਕਰਾ ਦਿੰਦੇ ਆ। ਗ੍ਰੰਥੀ ਸਿੰਘ ਸਾਹਿਬਾਨ, ਇੱਥੋਂ ਦੇ ਪ੍ਰਬੰਧਕ ਸਾਹਿਬਾਨ, ਸੰਗਤਾਂ, ਆਪ ਸਾਰੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਦਾ ਸਦਕਾ ਹੈ ਕਿ ਆਪਾਂ ਰਲ ਮਿਲ ਕੇ ਹਰ ਸਾਲ ਵਿਚਾਰਾਂ। ਹੋਰ ਬਥੇਰੇ ਗਿਆਨੀ ਸਿੰਘ ਵਿਦਵਾਨ ਆਉਂਦੇ ਹੈ, ਸੰਯੋਗ ਬਸ ਦਾਸ ਵੀ ਆਪ ਜੀ ਦੇ ਦਰਸ਼ਨ ਕਰਨ ਆ ਜਾਂਦਾ। ਅੱਜ ਪਹਿਲਾ ਦਿਨ ਸੀ ਕਿਉਂਕਿ ਸੋਮਵਾਰ ਤੋਂ ਅਸੀਂ ਸ਼ੁਰੂ ਕਰ ਕੁਛ ਕਰੇਲੂ ਐਸਾ ਸੀ ਕਿ ਉਹਦੇ ਪਰਮਾਰਥੀ ਕਾਰਜ ਸੀ, ਕੋਈ ਮੇਰਾ ਆਪਣਾ ਤਾਂ ਹੈ ਨਹੀਂ ਸੀ। ਪ੍ਰਬੰਧਕਾਂ ਨੂੰ ਸੂਚਨਾ ਦੇ ਦਿੱਤੀ ਭਾਈ ਰੁਪੈਰ ਸਿੰਘ ਦੁਆਰਾ, ਅਤੇ ਇਸ ਕਰਕੇ ਕੱਲ੍ਹ ਵੀ ਫਿਰ ਉਹ ਜਹਾਜ਼ ਦਾ ਕਮੀ, ਉਹ ਤਾਂ ਬੱਸ ਤੋਂ ਬਾਹਰ ਰਹਿੰਦਾ, ਮੈਂ ਸਮੇਂ ਸਿਰ ਨਹੀਂ ਸ਼ਾਮ ਦੀ ਕਥਾ 'ਤੇ ਹਾਜ਼ਰ ਹੋ ਜਾਣਾ ਸੀ, ਨਹੀਂ ਹੋ ਸਕਿਆ। ਅਤੇ ਅੱਜ ਤੋਂ ਦੋਨੋਂ ਵੇਲੇ ਮੈਂ ਆਪ ਜੀ ਦੇ ਦਰਸ਼ਨ ਕਰੂੰਗਾ ਆਪਣੇ ਕਲਿਆਣ ਵਾਸਤੇ। ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਕੰਮ ਕਰਦੇ, ਪਿਛਲੀ ਤੁੱਕ ਬੋਲਦੇ ਜੀ।
ਆਖਣ ਤੋਟ ਨਾ ਭਗਤ ਭੰਡਾਰੀ, ਪਰ ਪੁਰ ਰਹਿਆ ਸੋਈ, ਨਾਨਕ ਸਾਚ ਕਹਿ ਬੇਨੰਤੀ, ਮਨ ਮਾਂਜੈ ਸੱਚ ਸੋਈ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।